ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਰਹਿਮਤ ਨਾਲ ਅਸੀਂ ਉਹਨਾਂ ਦੇ ਦਰਬਾਰ ਵਿੱਚ ਬੈਠ ਕੇ ਉਹਨਾਂ ਦੀ ਸ਼ਬਦ ਬਾਣੀ ਦਾ ਕੀਰਤਨ ਦੁਆਰਾ ਆਨੰਦ ਮਾਣਿਆ ਹੈ। ਉਹਨਾਂ ਦੀ ਬਾਣੀ ਨੂੰ ਸਮਝਣ ਦਾ ਵੀ ਆਪਾਂ ਯਤਨ ਕਰਨਾ ਹੈ। ਇੱਕ ਸਾਖੀ ਬਹੁਤ ਵਾਰਾਂ ਸੁਣੀ ਹੈ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਇਤਿਹਾਸ ਦੀ, ਕਿ ਉਹਨਾਂ ਨੇ ਇੱਕ ਵਾਰੀ ਸੰਗਤ ਵਿੱਚ ਪ੍ਰਸ਼ਨ ਕੀਤਾ ਵੀ ਕੋਈ ਐਸਾ ਗੁਰਮੁਖ ਪਿਆਰਾ, ਕੋਈ ਐਸਾ ਗੁਰੂ ਕਾ ਲਾਲ ਜਿਹੜਾ ਜਪਜੀ ਸਾਹਿਬ ਦਾ ਪਾਠ ਸ਼ੁੱਧ ਅਤੇ ਇਕਾਗਰਤਾ ਇਹਨਾਂ ਦੋਵਾਂ ਚੀਜ਼ਾਂ ਨੂੰ ਕਾਇਮ ਕਰਕੇ ਕਰ ਸਕੇ। ਅਤੇ ਅਸੀਂ ਸਭ ਜਾਣਦੇ ਹਾਂ ਕਿ ਭਾਈ ਗੋਪਾਲ ਨਾਮ ਦੇ ਇੱਕ ਸਿੱਖ ਨੇ ਹਿੰਮਤ ਕੀਤੀ ਅਤੇ ਉਹਨੇ ਸਤਿਗੁਰੂ ਜੀ ਨੂੰ ਕੋਲ ਬੈਠ ਕੇ ਪਾਠ ਸਰਵਣ ਕਰਾਇਆ। ਇਹ ਵੀ ਪਤਾ ਹੈ ਕਿ ਫਿਰ ਗੁਰੂ ਸਾਹਿਬ ਨੇ ਉਸ ਨੂੰ ਇੱਕ ਘੋੜਾ ਇਨਾਮ ਵਿੱਚ ਦਿੱਤਾ। ਦੋ ਗੱਲਾਂ ਇਸ ਸਾਖੀ ਦੀਆਂ ਬੜੀਆਂ ਪ੍ਰਸਿੱਧ ਨੇ ਪਰ ਸਾਡੇ ਧਿਆਨ ਵਿੱਚੋਂ ਨਿਕਲ ਜਾਂਦੀਆਂ ਹਨ। ਪਹਿਲੀ ਗੱਲ ਸੀ ਕਿ ਸਿੱਖ ਵੱਲੋਂ ਪਾਠ ਦੀ ਸ਼ੁੱਧਤਾ, ਇਕਾਗਰਤਾ, ਲਿਵ ਦੀ ਸੁਰਤ ਦੀ ਟਿਕਾ ਦੀ ਗੱਲ, ਜੇ ਉਹ ਕਾਇਮ ਰਹਿੰਦੀ ਤਾਂ ਸਤਿਗੁਰੂ ਉਸ ਸਿੱਖ ਨੂੰ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਹਾਉਣ ਵਾਸਤੇ ਤਤਪਰ ਸਨ ਅਤੇ ਉਹਦੇ ਮਨ ਵਿੱਚ ਫੁਰਨਾ ਆ ਗਿਆ ਵੀ ਸਤਿਗੁਰੂ ਜੇ ਪ੍ਰਸੰਨ ਹਨ ਤਾਂ ਮੈਨੂੰ ਉਹ ਕੀਮਤੀ ਘੋੜਾ ਜਿਹੜਾ ਕੱਲ੍ਹ ਹੀ ਆਇਆ ਦਰਬਾਰ ਵਿੱਚ ਭੇਟਾ ਵਿੱਚ ਮੈਨੂੰ ਮਿਲਣਾ ਚਾਹੀਦਾ। ਇੱਕ ਗੱਲ ਯਾਦ ਰੱਖਣੀ, ਇਹ ਸਾਖੀ ਇਸ ਗੱਲ ਦਾ ਪ੍ਰਤੀਕ ਹੈ ਕਿ ਜੇ ਅਸੀਂ ਕਾਮਨਾ ਦੇ ਵਸ ਵਿੱਚ ਸ਼ਬਦ ਬਾਣੀ ਪਾਠ ਕੀਰਤਨ ਕਰਾਂਗੇ ਤਾਂ ਸਿਰਫ ਕਾਮਨਾ ਹੀ ਪੂਰੀ ਹੋਏਗੀ ਅਤੇ ਜੇ ਅਸੀਂ ਨਿਕਾਮ ਹੋ ਕੇ ਆਪਣੀ ਸੁਰਤ ਨੂੰ ਕਾਮਨਾ ਤੋਂ ਉੱਪਰ ਲਿਜਾ ਕੇ ਸਿਰਫ ਵਾਹਿਗੁਰੂ ਅਕਾਲ ਪੁਰਖ ਦੀ ਗੁਰੂ ਪਾਤਸ਼ਾਹ ਦੀ ਉਸਤਤ ਵਿੱਚ ਲੀਨ ਹੋ ਕੇ ਪਾਠ ਕਰਾਂਗੇ ਤਾਂ ਉਸਦਾ ਨਤੀਜਾ ਇਹ ਹੋਏਗਾ ਕਿ ਗੁਰੂ ਨਾਲ ਬੈਠਣ ਦੀ, ਗੁਰੂ ਵਿੱਚ ਜੁੜਨ ਦੀ, ਗੁਰੂ ਨਾਲ ਇੱਕ ਸੁਰ ਹੋਣ ਦੀ ਸਾਨੂੰ ਅਵਸਥਾ ਪ੍ਰਾਪਤ ਹੋਏਗੀ। ਹੁਣ ਇਹ ਫੈਸਲਾ ਅਸਾਂ ਕਰਨਾ ਕਿ ਅਸੀਂ ਗੁਰੂ ਨਾਲ ਇੱਕਮਿਕ ਹੋਣਾ ਹੈ ਜਾਂ ਆਪਣੀ ਕਿਸੇ ਲਾਲਸਾ ਅਤੇ ਕਾਮਨਾ ਨਾਲ ਜੁੜਨਾ ਹੈ। ਕਾਮਨਾ ਨਾਲ ਜੁੜਿਆ ਹੋਇਆ ਮਨੁੱਖ ਮੁਕਤ ਨਹੀਂ ਹੋ ਸਕਦਾ, ਇੱਕ ਧਾਰਮਿਕ ਸਿਧਾਂਤ ਹੈ। ਅਤੇ ਨਿਸ਼ਕਾਮ ਹੋਇਆ ਮਨੁੱਖ, ਕਿਉਂਕਿ ਉਹਦੇ ਅੰਦਰ ਮੰਗ ਕੋਈ ਨਹੀਂ, ਲੋਭ ਲਾਲਚ ਅਤੇ ਸਵਾਰਥ ਕੋਈ ਨਹੀਂ, ਉਹ ਵਾਹਿਗੁਰੂ ਅਕਾਲ ਪੁਰਖ ਵਿੱਚ ਲੀਨ ਹੋਏਗਾ, ਉਹਦਾ ਹੋਰ ਕੋਈ ਥਾਂ ਟਿਕਾਣਾ ਨਹੀਂ। ਇਹ ਸਾਖੀ ਇਸ ਗੱਲ ਨੂੰ ਪ੍ਰਗਟ ਕਰਦੀ ਹੈ। ਪਰ ਇਸ ਸਾਖੀ ਵਿੱਚ ਇਹ ਵੀ ਰਹੱਸ ਹੈ ਕਿ ਇਹ ਇਕਾਗਰਤਾ, ਇੱਕ ਸੁਰਤਾ ਉਦੋਂ ਹੀ ਆਏਗੀ ਜਦੋਂ ਮਨੁੱਖ ਜੋ ਕੁਝ ਪੜ੍ਹ ਰਿਹਾ ਹੈ, ਜੋ ਕੁਝ ਬੋਲ ਰਿਹਾ ਹੈ, ਉਸਨੂੰ ਪਤਾ ਹੋਵੇ ਵੀ ਇਸ ਦੇ ਅਰਥ ਕੀ ਨੇ, ਇਸ ਦੇ ਭਾਵ ਕੀ ਨੇ। ਨਹੀਂ ਤਾਂ ਮਨ ਜਿਹੜਾ ਨਾ, ਉਹ ਕਦੇ ਇਸ ਪਾਸੇ ਨੂੰ ਉੱਡੇਗਾ, ਕਦੇ ਉਸ ਪਾਸੇ ਨੂੰ, ਉਹਦੇ ਅੰਦਰ ਇਕਾਗਰਤਾ ਪੈਦਾ ਨਹੀਂ ਹੋਏਗੀ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਸਮੇਂ ਸਮੇਂ ਸਿੱਖਾਂ ਦਾ ਇਮਤਿਹਾਨ ਲੈਂਦੇ ਰਹੇ ਔਰ ਸਮੇਂ ਸਮੇਂ ਸਿੱਖਾਂ ਨੂੰ ਇਹ ਗੱਲ ਸਮਝਾਉਂਦੇ ਰਹੇ ਕਿ ਭਾਈ ਐਵੇਂ ਕਰੂਲੀਆਂ ਨਾ ਕਰੀ ਜਾਇਓ ਵੀ ਐਵੇਂ ਬਾਣੀ ਪੜ੍ਹੀ ਅਤੇ ਜਿਸ ਤਰ੍ਹਾਂ ਕੋਈ ਪਾਣੀ ਦੀਆਂ ਕਰੂਲੀਆਂ ਕਰਦਾ उसी तरह तुसी भी करोलियां कर छड़ियां, अंदर कुछ नहीं बनेगा। सिखा ने समा करना, जे ते असी करोलियां ही करते हैं ते फिर उदे विचों जड़ा आत्मक रहस है जिदे नाल असी गुरु नाल एक सुर हो सकते हैं, क्योंकि बाणी कहती है कि यह बाणी जो जीव हो जाने तिस अंतर रवै हर नामा। जड़ा अंदरों इस बाणी नू समझण दी कोशिश करेगा उदे अंदर वाहिगुरु अकाल पुरख दी याद टिक जाएगी, कोई दुनिया की ताकत उसनू फिर लांघे नहीं कर सकेगी। पर चूंकि ऐसा हुंदा नहीं, इस करके वो अवस्था भी पैदा नहीं हुंदी। इसलिए बाणी दे कुछ भाग हैं जिन्हों दर्जा बदर्जा असी समझण की कोशिश करनी है। बाणी दे शब्दां दा ज्ञान, बाणी दे शब्द जोड़ां दा ज्ञान, अर्थां दा ज्ञान ते भाव दा ज्ञान, जिन्ना चिर ये चीज़ां आउणगियां नहीं उन्ना चिर असी बाणी दे अंतरीव रहस तक नहीं पहुँच सकते। देखो ना, कोई पुस्तक सधारण साढ़े सामने रख दिती जाए, हुण मैनू स्यामी नहीं आउंदी ते मेरे सामने स्यामी दी किताब रख दिओ, मैनू ते अखरां दा ही नहीं पता। शब्द जोड़, उहदे वाक, उहदा अर्थ, उहदा भाव, ते बहुत दूर दी गल है। इसे तरह श्री गुरु ग्रंथ साहिब जी जो गुरमुखी अखरां विच पंजाबी बोली साडी अपनी लिखत है, जे उहदे शब्द अर्थ भाव सानू नहीं आउंदे ते खिमा करना उहदे अंदर जिहड़ा आत्मक रहस है उहदे तक असी नहीं पहुँच सकते। सिखां नू, क्योंकि ब्राह्मण ने कहिंदा सी कि हर बंदे नू पढ़न दा अधिकार नहीं, धर्म ग्रंथ ते एक पासे रहे, आम दुनियावी विद्या दी आम मनुख नहीं सी पढ़ सकदा, खास तौर ते इस्त्री शूद्र समाज दा बहुत वड्डा अंग। इन्हां संबंधी ते फैसला कुन गल सी कि इस्त्री शूद्र ना पाठीए ते इन्हां नू तां अखर नहीं विखाया जा सकदा। ते गुरु अंगद साहब ने पता है खुद लोकां नू पढ़ाउणा शुरू कीता, स्कूल धर्मशाला दे नाल नाल स्कूल जारी कीता ताकि अखरी ज्ञान इन्हां नू प्राप्त हो सके ते ये शब्द बाणी पढ़ सकण। जे वह चाहते कि 5-7-10 बंदियां नू सिर्फ बाणी आउणी चाहीदी, बाकी किसे नू नहीं आउणी चाहीदी, ते फिर वह मोनोपोली कायम करदे, 2-4 बंदियां नू दस दिंदे, बाकी नू कहिंदे खबरदार तुसीं इस स्कूल विच शामिल नहीं हो सकदे। लेकिन गुरु साहब ने तो गल ही होर कही, वह कहिंदे ने जिहड़ी धर्मशाला है ये तो साडा स्कूल है, ये साध संगत साडा स्कूल है, इस स्कूल विचों असा इस बाणी का, इस धर्म का, इस आत्मक रस का ज्ञान प्राप्त करना है। अज भी कुछ लोग मिलते ने, बड़ा वास्ता पैंदा है, वो डरा दिंदे ने लोगों, आम बंदे नू डरा दिंदे ने, कहिंदे नहीं तैनू मर्यादा का नहीं पता, तैनू पता नहीं किस तरह स्वच्छता रखनी है, तू नहीं नेड़े आ सकता गुरु ग्रंथ साहब के, पाठ नहीं कर सकता, ऐसी करांगे तुहानू की पता मर्यादा की हुंदी है। ऐसा भरम, ऐसा भुलेखा पान का सिख डर जाता कि है मेरे को कितने कोई गुनाह ना हो जाए। माफ करना, जे पहलों कोई पढ़न नहीं लगेगा तो अगली गल तो नहीं ना आनी, उन्होंने तो हो सकता पहलों गलत पढ़े कदे ठीक भी पढ़न लग पेगा, पर जे उन्हें डराई किया जाए कि तू एक नेड़े ही नहीं आ सकता फिर तो गल मुक गई। पर सतगुरु सचे पातशाह ने कहा नहीं, सत संगत सतगुर चटसाल है जित हर गुण सिख, ये गुरु का स्कूल है, इतों जी असी विद्या प्राप्त करनी है, आत्मक गुण लैने हैं वो चो। इसलिए जपजी का आरंभ कर रहे हाँ, जपजी का आरंभ होंदा है मूल मंत्र तो। असल आरंभ जिहड़ा है जपजी का वो जप नाम के सिरलेख तो शुरू होंदा है, ते उहदे बाद आद सच जुगाद सच है भी सच नानक होसी भी सच, ये जपजी का पहला मंगला चरण है जिन्हों पहला श्लोक भी कहते हैं असी। पर इस तो पहला मूल मंत्र है, ते मूल मंत्र श्री गुरु ग्रंथ साहिब की जिस वेले भीड़ असी प्रकाश करते हैं ना, कुछ गल्लां करनियां बड़ियां जरूरी ने, क्योंकि आम कई किस्म के भुलेखे भी ने ते कई गल्लां दा पता भी नहीं। ਜਿੰਨੀ ਕੁ ਜਾਣਕਾਰੀ ਵਿਦਵਾਨਾਂ ਦੀ ਸੰਗਤ ਵਿੱਚੋਂ ਲੱਭੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਵੇਲੇ ਪ੍ਰਕਾਸ਼ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਤਤਕਰਾ ਆਉਂਦਾ ਹੈ, ਇੰਡੈਕਸ। ਇਸ ਇੰਡੈਕਸ ਤੋਂ ਦੇ ਪਹਿਲੇ ਵੀ ਮੂਲ ਮੰਤਰ ਲਿਖਿਆ ਹੋਇਆ ਹੈ। ਪੁਰਾਣੀਆਂ ਲਿਖਤੀ ਬੀੜਾਂ, ਅੱਜ ਦੀਆਂ ਬੀੜਾਂ ਦੇ ਪਹਿਲੋਂ ਤਾਂ ਪਤਾ ਹੋਰ ਸਿਸਟਮ ਹੈ, ਉਸ ਦੇ ਪਹਿਲੇ ਉਹ ਪ੍ਰਕਾਸ਼ਕਾਂ ਦਾ ਨਾਂ ਆ ਜਾਂਦਾ, ਪਬਲਿਸ਼ਰਸ ਦਾ, ਕੋਈ ਸੁਸਾਇਟੀ ਛਾਪਦੀ ਹੈ ਉਹਦਾ ਨਾਂ ਆ ਜਾਂਦਾ। ਲੇਕਿਨ ਅਸਲ ਆਰੰਭ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਪਹਿਲੋਂ ਇੰਡੈਕਸ ਹੈ, ਤਤਕਰਾ ਹੈ। ਅਤੇ ਉਸ ਤਤਕਰੇ ਦੇ ਉੱਪਰ ਵੀ ਮੂਲ ਮੰਤਰ ਹੈ, ਉਹ ਵੀ ਇੱਕ ਓਅੰਕਾਰ ਤੋਂ ਸ਼ੁਰੂ ਹੋ ਕੇ ਅਤੇ ਗੁਰਪ੍ਰਸਾਦ 'ਤੇ ਸਮਾਪਤ ਹੁੰਦਾ। ਗੁਰੂ ਸਾਹਿਬ ਨੇ, ਵਿਦਵਾਨਾਂ ਨੇ ਇੱਕ ਗੱਲ ਕਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਮੂਲ ਮੰਤਰ ਅੰਦਰ ਪਰਮਾਤਮਾ ਦੀ ਗੱਲ ਕੀਤੀ ਹੈ ਅਤੇ ਆਪਣੇ ਧਰਮ ਦਾ, ਰੱਬੀ ਧਰਮ ਦਾ, ਸੱਚੇ ਧਰਮ ਦਾ ਉੱਚਾ ਸੁੱਚਾ ਸਿਧਾਂਤ ਇਸ ਮੂਲ ਮੰਤਰ ਦੇ ਅੰਦਰ ਬਿਆਨ ਕਰ ਦਿੱਤਾ। ਬਾਣੀ ਦੀ ਜਿਤਨੀ ਵਿਆਖਿਆ ਹੈ ਉਹ ਸਾਰੀ ਦੀ ਸਾਰੀ ਦਾ ਕੇਂਦਰ ਇਹ ਮੂਲ ਮੰਤਰ ਹੈ। ਇਸ ਮੂਲ ਮੰਤਰ ਵਿੱਚ ਉਹ ਉੱਤਮ ਅਤੇ ਸ੍ਰੇਸ਼ਟ ਸਿਧਾਂਤ ਦਰਜ ਨੇ, ਜੇ ਉਹ ਸਮਝ ਵਿੱਚ ਆ ਜਾਣ ਤਾਂ ਬਾਣੀ ਬਹੁਤ ਸੌਖੀ ਤਰੀਕੇ ਨਾਲ ਸਮਝ ਆ ਸਕਦੀ ਹੈ। ਸਤਿਗੁਰੂ ਜੀ ਨੇ ਮੂਲ ਮੰਤਰ ਦਾ ਆਰੰਭ ਅੱਖਰਾਂ ਤੋਂ ਨਹੀਂ ਕੀਤਾ, ਉਹਨਾਂ ਨੇ ਮੂਲ ਮੰਤਰ ਦਾ ਆਰੰਭ ਕੀਤਾ ਗਿਣਤੀ ਤੋਂ, ਗਣਿਤ ਸ਼ਾਸਤਰ ਤੋਂ। ਇੱਕ ਗੱਲ ਯਾਦ ਰੱਖਣੀ, ਗਣਿਤ ਸ਼ਾਸਤਰ ਵਿੱਚ ਅਤੇ ਆਮ ਅੱਖਰੀ ਸ਼ਬਦ ਸ਼ਾਸਤਰ ਜਿਹੜੇ ਨੇ ਉਹਨਾਂ ਦੇ ਅੰਦਰ ਇੱਕ ਵੱਡਾ ਵੱਡਾ ਅੰਤਰ ਹੈ। ਅੱਖਰਾਂ ਦੇ ਤੋੜ ਤੋੜ ਕੇ ਕਈ ਅਰਥ ਲੋਕੀ ਕਰ ਦਿੰਦੇ ਆ, ਲੇਕਿਨ ਜਿਹੜੀ ਗਿਣਤੀ ਹੈ, ਗਿਣਤੀ ਦੇ ਅੱਖਰ ਨੂੰ ਤੋੜ ਕੇ ਤੁਸੀਂ ਦੂਸਰਾ ਅਰਥ ਨਹੀਂ ਕਰ ਸਕਦੇ। ਇਹਨੂੰ ਸਮਝਣ ਲਈ ਇੰਨੀ ਗੱਲ ਧਿਆਨ ਵਿੱਚ ਰੱਖ ਲਈਏ ਵੀ ਜਿਹੜਾ ਇੱਕ ਹੈ ਨਾ ਲਿਖਿਆ ਹੋਇਆ ਪਹਿਲਾਂ, ਉਹ ਇੱਕ ਉਹਦਾ ਨਾਂ ਤਾਂ ਬਦਲ ਸਕਦਾ, ਉਹਨੂੰ ਅਸੀਂ ਅੰਗਰੇਜ਼ੀ 'ਚ ਵੰਨ ਕਵਾਂਗੇ, ਪਰਸ਼ੀਅਨ 'ਚ ਯੱਕ ਕਵਾਂਗੇ, ਇਸੇ ਤਰ੍ਹਾਂ ਏਕਮ ਕਹਿ ਦਿਆਂਗੇ, ਲੇਕਿਨ ਉਸ ਇੱਕ ਦਾ ਅਰਥ ਨਹੀਂ ਬਦਲਦਾ। ਗੁਰੂ ਸਾਹਿਬ ਚਾਹੁੰਦੇ ਨਾ ਅਤੇ ਉਹ ਈੜੀ ਸਿਹਾਰੀ ਕੱਕਾ ਇੱਕ ਵੀ ਉੱਥੇ ਲਿਖ ਸਕਦੇ ਸੀ, ਕਿਉਂਕਿ ਉਹਦਾ ਪ੍ਰੋਨੈਸੀਏਸ਼ਨ ਤਾਂ ਇਹੀ ਹੈ ਨਾ, ਜਿਵੇਂ ਇੰਗਲਿਸ਼ ਵਿੱਚ ਇੱਕ ਲਕੀਰ ਖਿੱਚਦੇ ਹਾਂ ਤੁਹਾਨੂੰ ਕਹਿੰਦੇ ਤਾਂ ਵੰਨ ਆ ਨਾ, ਅਤੇ ਉਹਨੂੰ ਵੰਨ ਵੀ ਲਿਖਿਆ ਜਾ ਸਕਦਾ। ਇਸੇ ਤਰ੍ਹਾਂ ਗੁਰੂ ਸਾਹਿਬ ਉਸਨੂੰ ਈੜੀ ਸਿਹਾਰੀ ਕੱਕਾ ਇੱਕ ਵੀ ਲਿਖ ਸਕਦੇ ਸੀ, ਪਰ ਇੱਕ ਨਹੀਂ ਲਿਖਿਆ। ਕਿਉਂ? ਕਿਉਂਕਿ ਸਾਡੇ ਜਿਹੜੇ ਭਾਸ਼ਾਈ ਵਿਦਵਾਨ ਨੇ ਨਾ, ਖਾਸ ਤੌਰ 'ਤੇ ਹਿੰਦੁਸਤਾਨ ਵਿੱਚ ਰਵਾਇਤ ਰਹੀ ਹੈ, ਪ੍ਰੋਫੈਸਰ ਸਾਹਿਬ ਸੁਗਣੀ ਇੱਕ ਗੱਲ ਦੱਸਦੇ ਸੀਗੇ, ਉਹ ਕਹਿੰਦੇ ਐਸੀਆਂ ਪੁਸਤਕਾਂ ਮਿਲਦੀਆਂ ਸੰਸਕ੍ਰਿਤ 'ਚ ਕਿ ਇੱਕ ਤਰੀਕੇ ਨਾਲ ਉਹਨੂੰ ਪੜ੍ਹੋ ਤਾਂ ਉਹ ਮਹਾਂਭਾਰਤ ਹੈ, ਜੇ ਉਹਨੂੰ ਦੂਸਰੇ ਤਰੀਕੇ ਨਾਲ ਪੜ੍ਹੋ ਤਾਂ ਉਹ ਰਮਾਇਣ ਬਣ ਜਾਂਦੀ ਹੈ। ਯਾਨੀ ਕਿ ਸ਼ਬਦਾਂ ਦੇ ਹੇਰ ਫੇਰ, ਤੋੜ ਫੋੜ ਨਾਲ ਇਹ ਭਾਸ਼ਾ ਦੀ ਅਮੀਰੀ ਦੀਆਂ ਗੱਲਾਂ ਹਨ। ਸੰਸਕ੍ਰਿਤ ਇਹੋ ਜਿਹੀ ਭਾਸ਼ਾ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀ ਅਮੀਰੀ ਮੌਜੂਦ ਹੈ ਕਿ ਇੱਕ ਇੱਕ ਲਫ਼ਜ਼ 'ਤੇ 50-50, 100-100 ਅਰਥ ਤੁਹਾਨੂੰ ਮਿਲ ਗਏ। ਔਰ ਉਹਦਾ ਪ੍ਰਭਾਵ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਉੱਤੇ ਪਿਆ, ਕਿਉਂਕਿ ਬਹੁਤ ਸਾਰੀਆਂ ਭਾਸ਼ਾਵਾਂ ਦਾ ਮੂਲ ਉਹ ਸੀ ਉਸ ਵੇਲੇ। ਇਸ ਕਰਕੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇੱਕ ਲਿਖਿਆ, ਕਿਉਂਕਿ ਪਰਮਾਤਮਾ ਦੀ ਗੱਲ ਕਰਨੀ ਸੀ ਅਤੇ ਉਸ ਸਮਾਜ ਵਿੱਚ, ਉਸ ਧਾਰਮਿਕ ਭਾਈਚਾਰੇ 'ਚ ਇਹ ਗੱਲ ਉਹਨਾਂ ਕਰਨੀ ਸੀ ਜਿਸ ਭਾਈਚਾਰੇ ਦੇ ਅੰਦਰ ਇੱਕ ਬ੍ਰਹਮ ਦੀ, ਇੱਕ ਪਰਮਾਤਮਾ ਦੀ ਗੱਲ ਤਾਂ ਇੱਕ ਕਿਸਮ ਦੀ ਖਤਮ ਹੋ ਚੁੱਕੀ ਸੀ। ਉੱਥੇ ਅਨੇਕ 33 ਕਰੋੜ ਦੇਵਤਿਆਂ ਦੀ ਕਹਾਣੀ ਚੱਲਦੀ ਸੀ, ਵੱਖ ਵੱਖ ਪੀਰਾਂ, ਯੋਗੀਆਂ, ਸਿੱਧਾਂ ਦੀ ਕਹਾਣੀ ਚੱਲਦੀ ਸੀ। ਕਹਿੰਦੇ ਸਨ ਕਿ ਪਰਮਾਤਮਾ ਹੈ, ਬ੍ਰਹਮ ਹੈ, ਲੇਕਿਨ ਜਿਸ ਵੇਲੇ ਮੰਨਣ ਦੀ ਗੱਲ ਆਉਂਦੀ ਸੀ ਤਾਂ ਫਿਰ ਉਸ ਨੂੰ ਅਨੇਕ ਰੂਪਾਂ ਦੇ ਅੰਦਰ ਦੇਵੀ ਦੇਵਤਿਆਂ ਵਿੱਚ ਸਥਾਪਿਤ ਕਰਕੇ, ਉਹਦੀ ਵੰਡ ਕਰਕੇ, ਤੋੜ ਫੋੜ ਕਰਕੇ ਉਹਨੂੰ ਮੰਨਿਆ ਜਾਂਦਾ ਸੀ। ਇਸ ਕਰਕੇ ਗੁਰੂ ਸਾਹਿਬ, ਚੂੰਕਿ ਸਿਰਫ ਇੱਕ ਪਰਮਾਤਮਾ ਤੋਂ ਸਿਵਾ ਕਿਸੇ ਹੋਰ ਸ਼ਕਤੀ ਦੇ ਉਪਾਸ਼ਕ ਨਹੀਂ ਅਤੇ ਨਾ ਕਿਸੇ ਹੋਰ ਸ਼ਕਤੀ ਨੂੰ ਅਹਿਮੀਅਤ ਦਿੰਦੇ ਨੇ, ਅਤੇ ਨਾ ਇਹਦੀ ਨਾ ਇਹ ਕੋਈ ਅਹਿਮੀਅਤ ਕਿਸੇ ਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਮੂਲ ਮੰਤਰ ਲਿਖਦਿਆਂ ਹੋਇਆਂ, ਪਰਮਾਤਮਾ ਦਾ ਅਰਬੀ ਸਿਧਾਂਤ ਦਿੰਦਿਆਂ ਹੋਇਆਂ, ਉਹਨਾਂ ਨੇ ਪਹਿਲੋਂ ਗਣਿਤ ਸ਼ਾਸਤਰ ਦਾ ਇੱਕ ਲਿਖਿਆ ਤਾਂ ਕਿ ਇਹਦੇ ਅਰਥ ਨਾ ਬਦਲੇ ਜਾ ਸਕਣ, ਇਹਨੂੰ ਤਬਦੀਲ ਨਾ ਕੀਤਾ ਜਾ ਸਕੇ। इस लई उस एक तो बाहर ओंकार सतनाम जितने भी लफ्ज़ हैं उन्हां दे अर्थ करन लगया, इथों तक के सारे गुरु ग्रंथ साहिब दे अर्थ करन लगया। असां इस एक नूं कदे नहीं छड़ना, जदों इस एक तो असीं लांभे जा के कोई अर्थ करांगे तां असीं श्री गुरु ग्रंथ साहिब दा गुरु साहिब दा जो एक परमात्मा ते विश्वास दा सिद्धांत है वह नहीं रहेगा। ते जदों उस सिद्धांत तो असीं लांभे हो जावांगे तां माफ करना गुरु की सिखी ते गुरमत की गल सानूं समझ विच नहीं पएगी। ये एक दा ही सिद्धांत है जिहड़ा देहधारी गुरु नहीं रहन दिंदा, ये एक दा ही सिद्धांत है जिहड़ा बुत प्रस्ती नहीं रहन दिंदा, ये एक दा ही सिद्धांत है जिहड़ा वक्त वक्त किस्म के देवी देवत्या वाले भरम वहमां नूं तोड़दा है, ये एक दा ही सिद्धांत है जिहड़ा मनुख नूं जम्मण मरण विचों कढ के ते एक विच लीन करदा है। लेकिन जे इस एक नूं असीं लांभे कर देंगे तो फिर बाकी की गल जिहड़ी है वह खत्म हो जाएगी। इसे करके श्री गुरु ग्रंथ साहिब के अंदर कुछ पंक्तियां कुछ शब्द ऐसे मौजूद हैं जिहड़े इस एक दी महानता नूं बार बार साडे सामने रखते हैं। कहिंदे ने एक अनेक व्यापक पूरक चत देखो तत सोई, इस तरह दी बहुत पंक्तियां मिल गईयां। मेरा मतलब बहुते प्रमाण देने तो नहीं, जे मैं प्रमाण देना चाहवां तो सैकड़े प्रमाण दे सकदा, ऐसी कोई गल नहीं। लेकिन गल है गल समझण दी, दस प्रमाण मैं दे दिया तो गल समझ में ना आए उहदा कोई फायदा नहीं है। गल असां समझणी है कि सतगुरु सचे पातशाह ने गिणती का एक वरत के ते इस सारी विचारधारा नूं एकागर कर दिता कि एक परमात्मा तो बिना कोई दूसरी गल जिहड़ी है वह असी नहीं कर सकते। क्योंकि समा समाप्त है, इस करके अज की गल नूं मैं इत्थे समाप्त करदा। अगले अखर शब्द उन्हां दी विचार उन्हां दे संबंध में जो कुछ विस्थार है वह हौली हौली तुहाडे नाल मैं साझा करन दा यतन करांगा। लेकिन इस एक दी गल नूं आपां ध्यान विच रखना, क्योंकि यह गल चेते रखनी कि जे अज दी गल समझ विच नहीं आएगी तो कल दी भी नहीं आएगी। ये सिलसिला है, ये नहीं कि किते कोई गल कर दित्ती गई है किते कोई गल कर दी गई है, ये तरतीबवार सिलसिलेवार सारी गलबात लिखी गई है ते असीं उहनूं सिलसिलेवार ही समझण दी कोशिश करनी है ताकि जो असीं एक ओंकार सतनाम करता पुरख असीं मूल मंत्र दा उच्चारण करिए ते साडे ध्यान विच ये गल होवे भी इहदा भाव की है, फिर ते ये पढ़िया होया फिर ये सुनिया होया सार्थक होएगा ते अंदर वसेगा। ते जे सानू पता ही नहीं ते फिर तो वह गल है ना कि जे ब्राह्मण संस्कृत के सलोक पढ़ रहा तो असीं कहने भी एक कुछ जरोड़ पे लटकाउंदा है पता नहीं की कह रहा है। ये ठीक है असीं सुन के रस माणदे हाँ, लेकिन वह कन रस है, वह तो इधरों सुनिया इधरों निकल गया नहीं, इस नूं दिमाग की सुरत विच लियाउणा है ताकि ये गल कदे भुले ना कदे विसरे ना, तो जदों ये विसरी ना तो अंत वेले ये ना विसरना ही काम आएगा, क्योंकि फिर सुरत उत्थे जाएगी, फिर सुरत की पकड़ उत्थे होवेगी। तो इन्हें अखरां नाल ही अज दी विचार समापत करदा होया खिमा दा जाचका। वाहिगुरू जी का खालसा वाहिगुरू जी की फतेह।